ਇਹ ਗੁਰਮੁਖ ਪਿਆਰਾ ਇਹਨੇ ਸਵਾਲ ਤੇ ਹਰ ਇੱਕ ਨੂੰ ਕਰਨਾ, ਲੇਕਿਨ ਇਹਦੀ ਤਸੱਲੀ ਨਾ ਹੋਣੀ। ਅੱਜ ਇਹੋ ਸਵਾਲ ਗੁਰੂ ਨਾਨਕ ਸਾਹਿਬ ਅੱਗੇ ਇਸ ਗੁਰਮੁਖ ਪਿਆਰੇ ਨੇ ਕੀਤਾ ਕਿ ਮਹਾਰਾਜ ਸਾਧ ਸੰਗਤ ਦੀ ਸੇਵਾ ਕਰਨ ਦਾ ਕੀ ਫਲ ਏ, ਸੰਗਤ ਜੇ ਜਾਣ ਦਾ ਕੀ ਫਲ ਏ, ਸੰਗਤ ਦੇ ਦਰਸ਼ਨ ਕਰਨ ਦਾ ਕੀ ਫਲ ਏ। ਹੈ ਪਿਆਰ ਵਾਲਾ ਸੀ, ਸੰਗਤ ਵੀ ਹੋਣੀ ਇਹਦੇ ਘਰ ਵਿੱਚ ਦੋ ਵੇਲੇ, ਤੇ ਮੇਰੇ ਸਾਹਿਬ ਨੇ ਦੇਖਿਆ ਕਿ ਇਹਨੂੰ ਤੇ ਕਈ ਸਰੀਰ ਜਵਾਬ ਦੇ ਚੁੱਕੇ ਨੇ, ਆਪਣੇ ਆਪਣੇ ਢੰਗਾਂ ਮੁਤਾਬਕ ਬੜੇ ਬੜੇ ਸੋਹਣੇ ਜਵਾਬ ਦਿੱਤੇ ਨੇ ਵੀ ਸੰਗਤ ਦੀ ਸੇਵਾ, ਸੰਗਤ ਦੇ ਦਰਸ਼ਨ, ਸੰਗਤ ਜਾਣ ਦਾ ਆਹ ਮਹੱਤਵ ਏ, ਪਰ ਇਹਦੀ ਤਸੱਲੀ ਨਹੀਂ ਹੋਈ। ਇੰਜ ਲੱਗਦਾ ਇਹਨੂੰ ਜਵਾਬ ਸ਼ਬਦਾਂ ਚ ਨਹੀਂ ਕਿਸੇ ਹੋਰ ਢੰਗ ਚ ਦੇਣਾ ਪੈਣਾ। ਆਖੋ ਸਤਨਾਮ। ਕਹਿਣ ਲੱਗੇ ਪੁਰਖਾ ਕੱਲ ਦੱਖਣ ਵਾਲੇ ਬੰਨੇ ਤੇਰੇ ਘਰ ਤੋਂ ਤਕਰੀਬਨ 3 ਮੀਲ ਦੂਰ ਇੱਕ ਛੱਪੜ ਏ, ਉੱਥੇ ਜਾਈ ਤੈਨੂੰ ਜਵਾਬ ਮਿਲੇਗਾ। ਆਖੋ ਸਤਨਾਮ। ਇਹ ਸਰੀਰ ਅਗਲੇ ਦਿਨ ਉੱਥੇ ਗਿਆ ਤੇ ਕੋਈ ਬੰਦਾ ਨਹੀਂ, ਬੰਦੇ ਦੀ ਜਾਤ ਨਹੀਂ, ਸਤਿਗੁਰੂ ਨੇ ਜਿਵੇਂ ਦੱਸਿਆ ਸੀ ਛੱਪੜ ਆਏਗਾ। ਛੱਪੜ ਤੇ ਕਦੀ ਕੁਝ ਵੇਖਦਾ ਕੋਈ ਕੁਛ, ਕੋਈ ਬੰਦਾ ਹੀ ਨਹੀਂ, ਕੌਣ ਜਵਾਬ ਦੇਵੇ। ਇੱਕ ਚੀਜ਼ ਵੇਖੀ ਛੱਪੜ ਦੇ ਕਿਨਾਰੇ ਤੇ ਥੋੜੀ ਪਾਸੇ ਇੱਕ ਦਰਖਤ, ਤੇ ਦਰਖਤ ਦੇ ਟਾਣ ਤੇ ਇੱਕ ਕਾਵਾਂ ਦਾ ਜੋੜਾ ਬੈਠਾ, ਬਸ ਉਹ ਵੇਖਿਆ। ਆ ਗਿਆ ਵਾਪਸ, ਬਈ ਮਿਲਿਆ ਜਵਾਬ? ਕਹਿੰਦਾ ਜੀ ਕੁਛ ਵੀ ਨਹੀਂ ਮਿਲਿਆ, ਇੱਕ ਕਾਵਾਂ ਦਾ ਜੋੜਾ ਟਾਣ ਤੇ ਬੈਠਾ ਸੀ, ਬਸ ਉਹ ਵੇਖ ਕੇ ਆ ਗਿਆ। ਚੰਗਾ ਕੱਲ ਫੇਰ ਜਾਈ। ਸਤਸੰਗ ਹੋ ਰਿਹਾ, ਅਗਲੇ ਦਿਨ ਫਿਰ ਉੱਥੇ ਹੀ ਗਿਆ, ਦੱਖਣ ਵਾਲੇ ਬੰਨੇ ਛੱਪੜੇ 3 ਮੀਲ ਦੂਰ, ਤੇ ਹੁਣ ਕੀ ਵੇਖਦਾ? ਉਸੇ ਟਾਉਣ ਦੇ ਉੱਤੇ ਕਾਵਾਂ ਦਾ ਜੋੜਾ ਨਹੀਂ, ਦੋ ਬਗਲਿਆਂ ਦਾ ਜੋੜਾ ਬੈਠਾ। ਆਖੋ ਸਤਨਾਮ। ਕੋਈ ਨਜ਼ਰ ਨਹੀਂ ਆਇਆ ਹੋਰ ਜੋ ਜਵਾਬ ਦੇਵੇ। ਵਾਪਸ ਆ ਗਿਆ, ਕਿਉਂ ਭਾਈ ਮਿਲਿਆ ਜਵਾਬ? ਕਹਿੰਦਾ ਜੀ ਕੋਈ ਹੈ ਹੀ ਨਹੀਂ, ਜਵਾਬ ਕੌਣ ਦੇਵੇ, ਉਹ ਕੁਝ ਹੋਰ ਵੇਖਿਆ। ਮਹਾਰਾਜ ਜੀ ਆਹ ਵੇਖਿਆ ਵੀ ਉਸੇ ਜਗ੍ਹਾ ਤੇ ਇੱਕ ਬਗਲਿਆਂ ਦਾ ਜੋੜਾ ਬੈਠਾ ਸੀ। ਚੰਗਾ ਕੱਲ ਫੇਰ ਜਾਈ। ਅਗਲੇ ਦਿਨ ਗਿਆ ਤੇ ਕੀ ਵੇਖਦਾ? ਕੋਈ ਜਵਾਬ ਦੇਣ ਵਾਲਾ ਨਹੀਂ, ਉਸੇ ਟਾਣ ਦੇ ਉੱਤੇ ਹੰਸਾਂ ਦਾ ਜੋੜਾ ਬੈਠਾ। ਆਖੋ ਸਤਨਾਮ। ਵਾਪਸ ਆ ਗਿਆ, ਹਾਂ ਬਈ ਮਿਲਿਆ ਜਵਾਬ? ਜੀ ਜਵਾਬ ਤੇ ਕੋਈ ਨਹੀਂ ਮਿਲਿਆ, ਨਾ ਕੋਈ ਹੈ ਉੱਥੇ ਜਵਾਬ ਦੇਣ ਵਾਲਾ, ਇਹਨਾਂ ਵੇਖਿਆ ਉੱਥੇ ਹੰਸਾਂ ਦਾ ਜੋੜਾ ਬੈਠਾ ਸੀ। ਚੰਗਾ ਕੱਲ ਫੇਰ ਜਾਈ। ਆਖੋ ਸਤਨਾਮ। ਹੁਣ ਅਗਲੇ ਦਿਨ ਗਿਆ ਤੇ ਦੋ ਦੇਵਤਿਆਂ ਦਾ ਜੋੜਾ ਬੈਠਾ। ਆਖੋ ਸਤਨਾਮ। ਉਹ ਦੇਵਤਿਆਂ ਦੇ ਜੋੜੇ ਨੇ ਆਵਾਜ਼ ਦਿੱਤੀ, ਪੁਰਖਾ ਕੀ ਗੱਲ? ਕਹਿੰਦਾ ਜੀ 4 ਦਿਨ ਹੋ ਗਏ ਨੇ, ਸ਼ੁਕਰ ਏ ਕੋਈ ਪੁੱਛਣ ਵਾਲਾ ਤੇ ਆਇਆ। ਮੇਰੇ ਘਰ ਗੁਰੂ ਨਾਨਕ ਸਾਹਿਬ ਦੇ ਚਰਨ ਪਏ ਨੇ, ਉਹਨਾਂ ਨੂੰ ਮੈਂ ਸਵਾਲ ਕੀਤਾ ਕਿ ਸੰਗਤ ਦੀ ਕੀ ਮਾਨਤਾ, ਸੰਗਤ ਦੀ ਸੇਵਾ ਕਰਨ ਦੀ ਕੀ ਮਾਨਤਾ, ਸੰਗਤ ਚ ਜਾਣ ਦਾ ਕੀ ਫਲ ਏ, ਸੰਗਤ ਦੇ ਦਰਸ਼ਨ ਕਰਨ ਦਾ ਕੀ ਫਲ ਏ। ਉਹਨਾਂ ਨੇ ਮੈਨੂੰ ਭੇਜਿਆ ਉੱਥੇ ਜਾ ਜਵਾਬ ਮਿਲੇਗਾ, ਤੇ 4th ਦਿਨ ਹੋ ਗਿਆ ਆ ਸਵਾਲ ਮੈਂ ਲੈ ਕੇ ਆਇਆ। ਤੇ ਉਹ ਦੋਵੇਂ ਦੇਵਤੇ ਕਹਿਣ ਲੱਗੇ, ਐ ਭੋਲਿਆ ਗੁਰਸਿੱਖਾ, ਤੈਨੂੰ ਅਜੇ ਤੱਕ ਵੀ ਜਵਾਬ ਨਹੀਂ ਮਿਲਿਆ? ਜੀ ਨਹੀਂ ਭੋਲਿਆ, ਅਸੀਂ ਜਿਹੜੇ ਦੋਵੇਂ ਦੇਵਤਿਆਂ ਦੀ ਜੋੜੀ ਚ ਤੇਰੇ ਨਾਲ ਗੱਲ ਕਰ ਰਹੇ ਹਾਂ, ਅਸੀਂ ਉਹ ਕਾਮ। ਆਖੋ ਸਤਨਾਮ। ਇਸ਼ਾਰਾ ਲੈਣਾ ਜਰਾ, ਗੱਲ ਡੂੰਘੀ ਹੈ। ਤੂੰ ਰੋਜ਼ ਸੰਗਤ ਦੀ ਸੇਵਾ ਕਰਦਾ, ਸੰਗਤ ਦੇ ਦਰਸ਼ਨ ਕਰਦਾ, ਤੇ ਜਿਸ ਦਿਨ ਅਸੀਂ ਤੇਰੇ ਪਹਿਲੇ ਦਿਨ ਦਰਸ਼ਨ ਕੀਤੇ, ਅਸੀਂ ਕਾਵਾਂ ਤੋਂ ਬਗਲੇ ਬਣ ਗਏ। ਤੂੰ ਪੁੱਛਦਾ ਸੰਗਤ ਦੇ ਦਰਸ਼ਨ ਕਰਨ ਦਾ ਕੀ ਮਹੱਤਵ ਏ, ਅਸੀਂ ਨਹੀਂ ਕੀਤੇ, ਤੂੰ ਕੀਤੇ ਨੇ, ਅਸੀਂ ਤੇਰੇ ਕੀਤੇ ਨੇ। ਤੇਰੇ ਦਰਸ਼ਨ ਕਰਨ ਨਾਲ ਦੂਜੇ ਦਿਨ ਅਸੀਂ ਬਗਲਿਆਂ ਤੋਂ ਹੰਸ ਬਣ ਗਏ। ਅੱਖ ਸਤਨਾਮ। ਇਹ ਗੱਲ ਤੁਹਾਨੂੰ ਭਾਵੇਂ ਕੁਝ ਅਦਭੁਤ ਜੀ ਜਾਪੇ ਵੀ ਇੰਜ ਹੁੰਦਾ, ਲੇਕਿਨ ਇਹਦਾ ਮਤਲਬ ਕੁਝ ਹੋਰ ਹੈ, ਉਹ ਬਾਅਦ ਚ ਆਪ ਜੀ ਨੇ ਸਾਂਝਾ ਹੋ ਗਿਆ। ਉਹ ਦੇਵਗਣ ਕਹਿੰਦੇ ਜਦੋਂ ਤੀਜੇ ਦਿਨ ਅਸੀਂ ਹੁਣ ਤੇਰੇ ਦਰਸ਼ਨ ਕੀਤੇ, ਤੂੰ ਸੰਗਤ ਦੇ ਦਰਸ਼ਨ ਕਰਦਾ, ਸੰਗਤ ਦੀ ਸੇਵਾ ਕਰਦਾ, ਤੇ ਸਾਨੂੰ ਹੰਸਾਂ ਤੋਂ ਆ ਦੇਵ ਵਾਲੀ ਦੇਵਤਿਆਂ ਵਾਲੀ ਅਵਸਥਾ ਮਿਲ ਗਈ। ਅੱਖੋ ਸਤਨਾਮ। ਓਏ ਹੁਣ ਵੀ ਸਮਝਿਆ ਕਿ ਨਹੀਂ? ਸੀਸ ਚੁਕਾਇਆ ਗੁਰੂ ਨਾਨਕ ਦੇ ਚਰਨਾਂ ਤੇ ਆ ਕੇ ਸੀਸ ਚੁਕਾਇਆ ਕਿ ਮੈਨੂੰ ਮਿਲ ਗਿਆ ਜਵਾਬ, ਸੰਗਤ ਦੇ ਦਰਸ਼ਨ, ਸੰਗਤ ਦੀ ਸੇਵਾ ਕਰਨ ਦਾ ਕੀ ਮਹੱਤਵ। ਜਿਤਨੀ ਸੰਗਤ ਬੈਠੀ ਜਰਾ ਗੌਰ ਕਰਿਓ, ਕਿਉਂਕਿ ਇਹ ਸਾਖੀ ਬੱਚਿਆਂ ਲਈ ਬਣ ਜਾਏਗੀ ਵੀ ਇੰਜ ਕਦੀ ਹੁੰਦਾ ਕਿ ਦਰਸ਼ਨ ਕਰਕੇ ਕਾਂ ਤੇ ਫਿਰ ਬਗਲਾ ਤੇ ਹੰਸ ਤੇ ਫਿਰ ਦੇਵਤੇ ਵੀ ਬਣ ਜੇ, ਇਹਦੀ ਕੁਝ ਗਹਿਰਾਈ ਹੋਰ ਹੈ। ਸਹੀ ਮੈਣੇ ਚ ਤੁਸੀਂ ਜਿੰਨੇ ਵੀ ਸੰਗਤ ਕਰਦੇ ਹੋ, ਸਭ ਤੋਂ ਪਹਿਲੇ ਸਾਡੀ ਕਾਂ ਬਿਰਤੀ ਹੁੰਦੀ ਹੈ। ਅੱਖ ਸਤਨਾਮ। ਇਸ਼ਾਰਾ ਕਾਂ ਜਿਹੜਾ ਇਹ ਚੰਗਾ ਜਾਨਵਰ ਨਹੀਂ ਗਿਣਿਆ ਗਿਆ, ਚਤਰ ਹੈ, ਚਲਾ ਕੇ ਮਤਲਬ ਹੀ ਹੈ, ਚੁਸਤ ਹੈ, ਕਿਸੇ ਦਾ ਹੱਕ ਖੋਹ ਕੇ ਖਾਣ ਵਾਲਾ ਹੈ। ਕਹਿੰਦੇ ਜਦੋਂ ਬੰਦਾ ਸਾਧ ਸੰਗਤ ਨਹੀਂ ਕਰਦਾ, ਨਹੀਂ ਸੰਗਤ ਦੀ ਪ੍ਰਾਪਤੀ, ਨਹੀਂ ਸੰਗਤ ਵਿੱਚ ਜਾ ਕੇ ਕੋਈ ਉਪਦੇਸ਼ ਹਿਰਦੇ ਵਿੱਚ, ਉਹ ਕਾਂ ਬਿਰਤੀ ਦਾ। ਆਖੋ ਸਤਨਾਮ। ਮਤਲਬ ਹੀ ਚਲਾ ਚੁਸਤ, ਗੰਦ ਖਾਣ ਵਾਲਾ। ਜਿਹਨੂੰ ਸੰਗਤ ਚ ਆ ਕੇ ਕੋਈ ਸਤਪੁਰਸ਼ਾਂ ਦੇ ਬਚਨਾਂ ਵਿੱਚੋਂ ਜੀਵਨ ਕਦੀ ਨਹੀਂ ਬਣਾਇਆ, ਯਾਦ ਰੱਖਣਾ, ਉਹ ਕਦੋਂ ਰਿਸ਼ਤੇਦਾਰਾਂ ਵਿੱਚ ਜਾਂ ਕਿਤੇ ਆਂਢ ਗੁਆਂਢ ਚ ਮੁਕਾਬਲਾ ਹੋ ਜਾਏ ਨਾ, ਤੇ ਦੂਜੇ ਨੂੰ ਜਦੋਂ ਢਾਉਂਦਾ ਨਾ, ਖੁਸ਼ ਹੁੰਦਾ। ਨੋਟ ਕਰਨਾ, ਇਹ ਕਾਂ ਬਿਰਤੀ ਹੁੰਦੀ। ਹੁਣ ਕਿਸੇ ਮੱਝ ਦੇ, ਗਾਂ ਦੇ, ਗਧੇ ਦੇ, ਖੋਤੇ ਦੇ ਪਿੱਠ ਤੇ ਜ਼ਖਮ ਹੋਵੇ, ਕਦੀ ਵੇਖਿਓ ਤੁਸੀਂ? ਬਾਗਾਂ ਵਿੱਚ ਵੇਖਦੇ ਹੋਵੋਗੇ, ਕਾਂ ਜਿਹੜਾ ਨਾ ਠੂੰਗਾ ਮਾਰਦਾ ਉਹਦੀ ਆਂਦਰਾਂ ਨੂੰ, ਉਹਨੂੰ ਤਕਲੀਫ ਹੁੰਦੀ, ਉਹ ਖੁਸ਼ ਹੁੰਦਾ, ਉਹ ਆਂਦਰ ਖਾ ਕੇ ਉਹਦੀ ਖੁਸ਼ ਹੁੰਦਾ। ਇਹ ਕਾਂ ਬਿਰਤੀ ਹੈ ਕਿ ਦੂਜੇ ਨੂੰ ਢਾ ਮਾਰ ਲਈ ਇਹ ਖੁਸ਼ ਹੈ। ਆਖੋ ਸਤਨਾਮ। ਦੂਜੇ ਨੂੰ ਥੱਲੇ ਲਾ ਲਿਆ, ਖੁਸ਼ ਹੈ। ਜਿਹਨੂੰ ਬਿਲਕੁਲ ਸਤਸੰਗ ਦੀ ਨਹੀਂ ਪ੍ਰਾਪਤੀ, ਉਹਦੀ ਸ਼ੁਰੂ ਤੋਂ ਅਵਸਥਾ ਕਾਂ ਬਿਰਤੀ ਹੈ। ਮਤਲਬ ਹੀ ਚੁਸਤ, ਚਲਾਕ, ਕਿਸੇ ਨੂੰ ਦੁੱਖ ਦੇ ਕੇ ਖੁਸ਼ ਹੋਣਾ, ਕਿਸੇ ਨੂੰ ਤਕਲੀਫ ਦੇ ਕੇ ਖੁਸ਼ ਹੋਣਾ। ਜਦ ਤੱਕ ਕੋਈ ਸਤਸੰਗ ਨਹੀਂ ਕਰਦਾ ਔਰ ਗੁੱਸਾ ਨਾ ਕਰੇ, ਉਹ ਦੁਨੀਆ ਭਰੀ ਪਈ ਜੇ ਕਾਂ ਬਿਰਤੀ ਵਾਲਿਆਂ ਨਾਲ ਭਰੀ ਪਈ ਜੇ, ਰਿਸ਼ਤੇਦਾਰੀ ਵਿੱਚ, ਆਂਢ ਗੁਆਂਢ ਵਿੱਚ, ਕਿਸੇ ਵਿੱਚ, ਜਦੋਂ ਆਪਸ ਚ ਕਿਸੇ ਗੱਲ ਤੋਂ ਤੂੰ ਤੂੰ ਮੈਂ ਹੋ ਜਾਏ, ਫਿਰ ਮੁਕਾਬਲਾ ਹੁੰਦਾ, ਇਹਨੂੰ ਥੱਲੇ ਕਿਵੇਂ ਲਾਉਣਾ, ਇਹਨੂੰ ਦੁੱਖ ਕਿਵੇਂ ਦੇਣਾ। ਹਰ ਤਰ੍ਹਾਂ ਦਾ ਬੰਦਾ ਹੀਲਾ ਸਰਕਾਰੇ ਦਰਬਾਰੇ ਵੀ ਵਰਤਦਾ ਹੈ, ਇਹਨੂੰ ਦੁੱਖ ਕਿਵੇਂ ਦੇਣਾ। ਇਹ ਕਾਂ ਬਿਰਤੀ ਹੈ। ਜਦੋਂ ਉਹਨੂੰ ਫਿਰ ਦੁੱਖ ਦੇ ਲਿਆ, ਉਹਦੇ ਘਰ ਛਾਪਾ ਮਰਵਾ ਦਿੱਤਾ, ਉਹਦੇ ਘਰ ਇਤਨਾ ਬੰਦੇ ਭੇਜ ਤੇ, ਉਹਨੂੰ ਦੁੱਖ ਦੇ ਲਿਆ, ਤੇ ਫਿਰ ਖੁਸ਼ ਹੁੰਦਾ। ਵੇਖਿਆ ਹੀ, ਇਹ ਕਾਂ ਬਿਰਤੀ ਹੈ ਕਿ ਕਿਸੇ ਪਸ਼ੂ ਦੇ ਜ਼ਖਮ ਹੋ ਜਾਏ ਤੇ ਉਹਨੂੰ ਦੁੱਖ ਹੁੰਦਾ, ਉਹ ਆਂਦਰਾਂ ਖਾ ਕੇ ਖੁਸ਼ ਹੁੰਦਾ। ਤੁਹਾਨੂੰ ਜਿਤਨੇ ਮਾਈ ਭਾਈ ਮੇਰੇ ਸਮੇਤ ਬੈਠੇ ਆ, ਹੁਣੇ ਗਿਆਨ ਹੋ ਜਾਏਗਾ ਕਿ ਅਸੀਂ ਅਜੇ ਕਾਂ ਬਿਰਤੀ ਜਿਹਦੇ ਨਹੀਂ। ਆਖੋ ਸਤਨਾਮ। ਇਹ ਯਾਦ ਰੱਖਿਓ, ਕਾਂ ਬਿਰਤੀ ਚਲਾਕ, ਚੁਸ, ਦੂਜੇ ਨੂੰ ਦੁੱਖ ਦੇ ਕੇ ਖੁਸ਼ ਹੋਣਾ, ਮਤਲਬ ਹੀ ਇੱਕ ਗੱਲ ਦਿਮਾਗ ਚ ਰੱਖ ਲੈਣਾ, ਮਤਲਬ ਹੀ ਬੰਦਾ ਕਦੀ ਅੱਗੇ ਨਹੀਂ ਜੇ ਵੱਧ ਸਕਦਾ। ਨੋਟ ਕਰ ਲੈਣਾ, ਕਿਉਂ? ਦੁਨੀਆਂ ਦੇ ਬੰਦੇ ਉਹਨੂੰ ਦਿਲੋਂ ਸਾਥ ਨਹੀਂ ਦਿੰਦੇ, ਇਹ ਮਤਲਬ ਹੀ ਹੈ। ਆਖੋ ਸਤਨਾਮ। ਮਤਲਬ ਹੀ ਬੰਦਾ ਜਿਹੜਾ ਹੈ ਉਹ ਦੂਜੇ ਦਾ ਹੱਕ ਮਾਰ ਸਕਦਾ ਹੈ, ਹਰ ਕੰਮ ਚ ਆਪਣਾ ਲਾਭ ਵੇਖੇਗਾ, ਮਤਲਬ ਹੀ ਬੰਦਾ। ਤੁਹਾਡੇ ਚ ਕਈ ਬੈਠੇ ਹੋਣਗੇ, ਸ਼ਾਇਦ ਇਹ ਪੌੜੀ ਚੜ ਗਏ ਹੋਣ ਕਿ ਕਿਸੇ ਦਾ ਸਵਾਰ ਕੇ ਠੰਡ ਪੈਂਦੀ ਹੋਵੇ, ਮੀਟ ਸ਼ਰਾਬ ਇਹੋ ਜਿਹੀਆਂ ਵਸਤੂਆਂ ਨਹੀਂ ਗੁਰੂ ਘਰ, ਇਹਨਾਂ ਤੋਂ ਖਾਣ ਤੋਂ ਮਨ ਮੁੜ ਗਿਆ ਹੋਵੇ, ਕਾਂ ਗੰਦਗੀ ਖਾਂਦਾ, ਕਾਂ ਬਿਰਤੀ। ਜਦੋਂ ਕੋਈ ਬੰਦਾ ਸੰਗਤ ਕਰੀ ਜਾਂਦਾ ਕਰੀ ਜਾਂਦਾ ਕਰੀ ਜਾਂਦਾ, ਗੁਰੂ ਨਾਨਕ ਸਾਹਿਬ ਨੇ ਜਵਾਬ ਕਿਹੜੇ ਸੋਹਣੇ ਢੰਗ ਨਾਲ ਦਿੱਤਾ। ਵੇਖੋ, ਕਹਿੰਦੇ ਇੱਕ ਦਿਨ ਆਉਂਦਾ ਬਗਲਾ ਬਣਦਾ ਹੱਕ ਸਤਨਾਮ। ਹੁਣ ਜਿਹੜਾ ਨੋਟ ਕਰਨ ਵਾਲੀ ਗੱਲ ਜੀ ਮੇਰੇ ਸਮੇਤ, ਬਗਲਾ ਕੀ ਏ? ਕਹਿੰਦੇ ਪਹਿਰਾਵਾ ਹੋ ਗਿਆ ਧਾਰਮਿਕ ਪਰ ਅੰਦਰੋਂ ਨਹੀਂ ਹੋਇਆ। ਆਖੋ ਸਤਨਾਮ। ਇਸ ਗੁਰ ਕੋ ਸਾਬਾਸ ਹੈ ਜਿਨ ਹਰ ਸੋ ਜੀ ਪਾਈ। ਜਿਨ ਹਰ ਸੋ ਜੀ ਪਾਏ ਜਿਨ ਹਰ ਸੋ ਜੀ ਪਾਏ ਜਿਨ ਹਰ ਸੋ ਜੀ ਪਾਏ ਇੱਕ ਬੋਟੀ ਵੀ ਗੁਰੂ ਨਾਨਕ ਦੇ ਲੇਖੇ ਲਾਣੀ ਪੈ ਜੇ ਤੇ ਲਾ ਦੇਣੀ। ਗੁਰੂ ਨਾਨਕ ਵਰਗਾ ਨਹੀਂ ਲੱਭੇਗਾ ਦੁਨੀਆਂ ਤੇ ਸੋਝੀ ਦੇਣ ਵਾਲਾ। ਕਮਾਲ ਕਮਾਲ ਕਰਤੀ ਹੈ ਇਹ ਬਗਲਾ ਜਿਹੜਾ ਨਾ ਜੀ, ਇਹਦਾ ਰੰਗ ਹੰਸ ਵਰਗਾ ਹੀ ਹੈ, ਸ਼ਕਲ ਵਕਲ ਸਭ ਕੁਝ ਹੰਸ ਵਰਗੀ ਹੈ, ਪਰ ਕੀੜੇ ਖਾਂਦਾ ਮਕੌੜੇ ਖਾਂਦਾ, ਹੰਸ ਨਹੀਂ ਖਾਂਦਾ। ਸੰਗਤ ਤੋਂ ਨਹੀਂ ਮਿਲੀ ਕਾਂ ਬਿਰਤੀ, ਚਲਾਕ ਚੁਸਤ ਮਤਲਬ ਹੀ ਗੰਦ ਖਾਣਾ। ਸ਼ੁਰੂ ਕੀਤੀ ਸੰਗਤ ਜਾਣਾ, ਕਹਿੰਦੇ ਭੇਖ ਬਣ ਗਿਆ ਪਰ ਅੰਦਰ ਨਹੀਂ ਅਜੇ ਵਸਿਆ। ਦੂਜੀ ਅਵਸਥਾ ਬਗਲੇ ਦੀ ਬਣਦੀ। ਆਖੋ ਸਤਨਾਮ। ਬਗਲਾ ਮਾਰੀ ਦੇ ਗੁੱਸਾ ਨਾ ਕਰਨਾ। ਮੇਰੇ ਖਿਆਲ ਕਈ ਬਗਲਿਆਂ ਦੇ ਤੁਸੀਂ ਦਰਸ਼ਨ ਕਰਦੇ ਹੋ, ਲਾਈਨਾਂ ਲੱਗੀਆਂ ਪਈਆਂ ਬਗਲਿਆਂ ਦੀ ਲਾਈਨਾਂ। ਮੈਂ ਜੀ ਹੁਣ ਪਹਿਰਾਵਾ ਬੇਟਾ ਬੜਾ ਲੰਬਾ ਚੋਲਾ ਸਵਾ ਲਿਆ ਜੀ, ਕੁੜਤਾ ਪਜਾਮਾ। ਹਾਂ ਜੀ, ਤੁਹਾਨੂੰ ਪਤਾ ਨੀ ਹੁਣ ਮੈਂ ਵੀਰਵਾਰ ਜਾਣਾ ਸ਼ੁਰੂ ਕਰਤਾ ਹੈ ਜੀ। ਉੱਠਣਾ 8 ਵਜੇ, ਹੋਰ ਕਈ ਕਮੀਆਂ ਨੀ ਨਿਕਲੀਆਂ, ਲੇਕਿਨ ਭੇਸ ਬਣ ਗਿਆ ਬਗਲੇ ਵਰਗਾ। ਕਾਂ ਤੋਂ ਬਗਲਾ ਆ ਗਿਆ, ਸ਼ੁਕਰ ਭੇਖ ਆ ਗਿਆ ਅੰਦਰ ਨਹੀਂ। ਲਾਈਨਾਂ ਲੱਗੀਆਂ ਪਈਆਂ। ਅਸੀਂ ਦਿੱਲੀ ਰਿਕਾਰਡਿੰਗ ਕਰਾਉਣ ਗਏ, 5-7 ਸਾਲ ਦੀ ਗੱਲ ਹੈ। ਸਾਡੇ ਤੋਂ ਪਹਿਲੇ ਇੱਕ ਹੋਰ ਰਾਗੀ ਦੀ ਰਿਕਾਰਡਿੰਗ ਸੀ, ਸ਼ੁਰੂ ਹੀ ਨਾ ਕਰੇ ਜੀ। ਮੈਨੇਜਰ ਨੂੰ ਆ ਲੈਂਦੇ 2 ਘੰਟੇ ਸਟੂਡੀਓ 'ਚ ਹੁੰਦਾ, 700-800 ਰੁਪਏ ਘੰਟੇ ਦਾ ਨੁਕਸਾਨ ਹੋਈ ਜਾਂਦਾ। ਜਿਸ ਕੰਪਨੀ ਨੇ ਟੇਪ ਕਰਾਉਣੀ ਸੀ ਉਹ ਆਇਆ ਮੈਨੇਜਰ, ਭਾਈ ਸਾਹਿਬ ਸ਼ੁਰੂ ਨਹੀਂ ਕੀਤਾ, 2 ਘੰਟੇ ਸਾਨੂੰ ਫਾਲਤੂ ਪੈ ਗਿਆ ਉਹਦੇ। ਉਸ ਰਾਗੀ ਜਥੇ ਕਹਿੰਦਾ ਜੀ, ਸ਼ੁਰੂ ਤੇ ਮੈਂ ਤਾਂ ਕਰਾਂ ਨਾ ਵੀ ਤੁਸੀਂ ਕੁਝ ਨੋਟ ਨਾਟ ਢਿੱਲੇ ਕਰੋ। ਹੱਕ ਸਤਨਾਮ। ਉਹਨੇ ਅੱਜ ਲਿਫਾਫਾ ਫੜਿਆ ਸੀ, ਜੋ ਰੇਟ ਸੀ ਟੇਪ ਦਾ, ਕਹਿਣ ਲੱਗਾ ਉਹ ਤਾਂ ਮੈਂ ਲੈ ਕੇ ਆਇਆ, ਕਿਹੜਾ ਭੱਜ ਚੱਲਿਆ, ਮਾਸਟਰ ਪੀਸ ਤੁਹਾਡੇ ਕੋਈ ਹੈ? ਮਾਸਟਰ ਪੀਸ ਬਣਾਇਆ, ਆ ਫੜੋ। ਰੁਪਈਆ ਸੀ ਜੋ ਵੀ 30-40 ਹਜ਼ਾਰ, ਉਹ ਨੋਟ ਸੀ ਛੋਟੇ। ਉਸ ਵੇਲੇ ਕੋਈ ਚੀਜ਼ ਲੱਭੀ ਨਾ ਕੋਈ ਪਾਉਣ ਨੂੰ, ਤੇ ਉਹਨੇ ਗੋਡੇ ਦੇ ਥੱਲੇ ਹੀ ਲਿਫਾਫਾ ਦੇ ਲਿਆ, ਬਾਜਾ ਫੜਿਆ ਤੇ ਕੀਰਤਨ ਸ਼ੁਰੂ ਕਰਤਾ। ਜਦੋਂ ਕੀਰਤਨ ਸ਼ੁਰੂ ਕੀਤਾ ਤੇ ਵਿੱਚ ਕਥਾ ਆ ਗਈ ਕਿ ਸਾਧ ਸੰਗਤ ਦਮੜੀ ਨਾਲ ਨਹੀਂ ਜਾਣੀ। ਹੱਕ ਸਤਨਾਮ। ਸਾਰਾ ਹੀ ਸਟੂਡੀਓ ਹੱਸ ਪਿਆ, ਅਸੀਂ ਵੀ ਬੈਠੇ ਹੱਸ ਪਏ। ਉਹ ਪੁੱਛਦਾ ਜੀ ਹੱਸੇ ਕਿਉਂ, ਵੀ ਟੇਪ ਖਰਾਬ ਹੋ ਗਈ ਹੁਣ ਦੁਬਾਰਾ ਕਰਨੀ ਪੈਣੀ? ਕਹਿੰਦੇ ਗੋਡੇ ਥੱਲੇ ਲਿਫਾਫਾ ਨੱਪਿਆ ਪਿਆ ਤੇ ਕਹਿੰਦੇ ਦਮੜੀ ਨਹੀਂ ਜਾਣੀ। ਉਪਦੇਸ਼ ਦੇ ਰਹੇ ਦਮੜੀ ਨਹੀਂ ਜਾਣੀ, ਥੱਲੇ ਲਿਫਾਫਾ ਆਪ ਨੱਪਿਆ, ਭੇਖ ਬਣ ਗਿਆ। ਹੱਕ ਸਤਨਾਮ। ਲੇਕਿਨ ਅੰਦਰ ਨਹੀਂ ਅਜੇ ਹੰਸ ਬਿਰਤੀ ਆਈ। ਕਿ 1-2 ਕੀਰਤਨ ਦੀ ਵੀ ਕਮਾਈ ਆ ਜਾਵੇ ਤੇ ਮਹੀਨੇ ਦਾ ਖਰਚਾ ਨਿਕਲ ਜਾਂਦਾ, ਬਾਕੀ ਨਿਸ਼ਕਾਮ ਕਰੀਏ ਜੇ ਸਿੱਖੀ ਧੰਦੇ ਦੀ ਵੀ ਬਣ ਗਈ। ਫਿਰ ਵਿਚਾਰਾ, ਲਾਈਨਾਂ ਲੱਗੀਆਂ ਪਈਆਂ ਬਗਲਿਆਂ ਦੀਆਂ ਲਾਈਨਾਂ। ਇਹ ਦੂਜੀ ਬਿਰਤੀ ਬਣਦੀ ਏ, ਬਗਲਾ ਬਿਰਤੀ ਭੇਸ ਬਣ ਜਾਂਦਾ। ਬਗਲਾ ਦਾ ਸ਼ਕਲ ਸ਼ੁਕਲ ਹੰਸ ਵਰਗੀ ਲੱਗਦੀ ਜੀ, ਤੇ ਪਰ ਇਹ ਸਭ ਕੰਮ ਕਰਦਾ ਦੂਜੇ। ਹੁਣ ਜਿਤਨੇ ਮਾਈ ਭਾਈ ਬੈਠੇ ਉਹ ਨਕਸ਼ਾ ਵੇਖੀ ਜਾਣਾ ਕਿ ਆਪਾਂ ਕਿੱਥੇ ਕਰਕੇ ਆ ਗਏ ਹਾਂ। ਵੀਰਵਾਰ ਵਾਹਵਾ ਹੋ ਗਏ ਸਾਲ, 7-5-8 ਸਾਲ ਹੋ ਗਏ ਆ, ਕਿੱਥੇ ਕਰਕੇ ਕਾਂਈ ਦੇ ਨਹੀਂ ਅਜੇ ਕਿ ਬਗਲੇ ਬਣ ਗਏ ਆ। ਤੇ ਤੀਸਰੀ ਅਵਸਥਾ, ਕਿਉਂਕਿ ਹੋਰ ਵੀ ਬਹੁਤ ਨੇ ਵਿਚਾਰਾਂ ਬਗਲੇ ਦੀਆਂ, ਸਮਾਂ ਹੋ ਗਿਆ। ਬਾਣੀ ਚ ਲਿਖਿਆ, ਹਰ ਜਸ ਸੁਣੇ ਨਾ ਹਰ ਜਸ ਗਾਵੇ, ਬੱਤ ਨਹੀਂ ਅਸਮਾਨ ਗਿਰਾਵੇ। ਅੰਦਰ ਰਹੀ ਬਾਤਾਂ ਆ ਗਈਆਂ, ਤੂੰ ਜਾਇਆ ਕਰ, ਤੂੰ ਜ ਕਰਿਆ ਕਰ, ਐ ਹੁੰਦਾ, ਆਪ ਨੀ ਕਮਾਈ ਕਰਦਾ, ਇਹ ਬਗਲਾ ਬਣ ਗਿਆ। ਇਹ ਗੁਰੂ ਨਾਨਕ ਸਾਹਿਬ ਨੇ ਉਹਨੂੰ ਜਵਾਬ ਦਿੱਤਾ ਕਿ ਪਹਿਲੇ ਕਾਂ ਬਿਰਤੀ ਹੁੰਦੀ ਹੈ, ਸੰਗਤ ਸ਼ੁਰੂ ਕਰੇ ਤੇ ਬਗਲਾ ਬਿਰਤੀ ਬਣਦੀ ਹੈ, ਤੇ ਜਾਈ ਜਾਵੇ ਜਾਈ ਜਾਵੇ ਤੇ ਇੱਕ ਦਿਨ ਹੰਸ ਦੀ ਬਿਰਤੀ ਬਣਦੀ। ਗੱਜ ਕੇ ਆਖੋ ਸਤਨਾਮ, ਹੰਸ ਬਣਦਾ ਬਸ ਹੀਰੇ ਮੋਤੀ ਖਾਂਦਾ, ਹੀਰੇ ਮੋਤੀ। ਔਰ ਮੈਂ ਇੱਕ ਬੇਨਤੀ ਕਰਾਂਗੀ, ਹੰਸ ਦੇ ਅੱਗੇ ਦੁੱਧ ਦਾ ਕਟੋਰਾ ਰੱਖ ਦਿਓ, ਇਹਦੀ ਜਿਹੜੀ ਰੱਬ ਨੇ ਚੁੰਝ ਬਣਾਈ ਨਾ, ਉਹਦੇ ਵਿੱਚ ਖਟਾਸ, ਇਹਦੀ ਚੁੰਝ ਦੇ ਵਿੱਚ ਖਟਿਆਈ ਭਰੀ ਹੈ। ਇਹ ਹੰਸ ਜਦੋਂ ਚੁੰਝ ਪਾਉਂਦਾ ਨਾ ਦੁੱਧ ਵਿੱਚ, ਤੇ ਨਾਲ ਹੀ ਦੁੱਧ ਫਟ ਜਾਂਦਾ, ਪਾਣੀ ਵੱਖਰਾ, ਦੁੱਧ ਦੀਆਂ ਫੱਟੀਆਂ ਬਣ ਜਾਂਦੀਆਂ ਨੇ। ਉਹ ਫੱਟੀਆਂ ਫੱਟੀਆਂ ਖਾ ਲੈਂਦਾ, ਪਾਣੀ ਛੱਡ ਦਿੰਦਾ। ਆਖੋ ਸਤਨਾਮ, ਇਹ ਹੰਸ ਬਿਰਤੀ ਜੇ। ਇਹ ਬਾਬਾ ਜੀ ਰਾੜੇ ਵਾਲੇ ਮਹਾਂਪੁਰਸ਼ ਬਚਨ ਕਰਦੇ ਸੀ, ਜਿਤਨੇ ਬੈਠੇ ਹੋ ਸੰਗਤ ਕਰਦੇ ਹੋ ਹੰਸ ਬਿਰਤੀ ਰੱਖੋ। ਉਹ ਕੀ ਰੱਬ ਬੜੀ ਰੱਬ ਨੇ ਇੱਕ ਲੀਲਾ ਖੇਡੀ ਹੈ, ਮਹਾਂਪੁਰਸ਼ ਦੱਸਦੇ ਕਹਿੰਦੇ ਰੱਬ ਤੇ ਮਾਇਆ ਇਹ ਮਿਕਸ ਹੈ, ਇਹ ਮਿਕਸ ਹੋਈ ਪਈ ਹੈ। ਜਿਹੜਾ ਇਸ ਧਰਤੀ ਤੇ ਹੰਸ ਬਿਰਤੀ ਚ ਆ ਜਾਂਦਾ, ਉਹ ਇਸ ਮਾਇਆ ਦੇ ਵਿੱਚੋਂ ਮਿਕਸ ਵਿੱਚੋਂ ਰੱਬ ਨੂੰ ਲੱਭ ਲੈਂਦਾ। ਆਖੋ ਸਤਨਾਮ। ਬੜੀ ਜਗ੍ਹਾ ਗੁਰਬਾਣੀ ਚ ਆਇਆ, ਚਾਰ ਪਦਾਰਥ ਕਮਲ ਪ੍ਰਗਾ ਸਭ ਕੇ ਮਦ ਸਗਲ ਤੇ ਉਹਦਾ, ਇਹ ਉਹ ਬਿਰਤੀ, ਰੱਬ ਤੇ ਮਾਇਆ ਮਿਕਸ ਹੋਈ ਪਈ ਹੈ। ਜਿਹੜਾ ਕਿਤੇ ਇੱਥੇ ਤਰ ਕੇ ਆਉਂਦਾ ਸੰਗਤ ਕਰਦੇ ਆ, ਹੰਸ ਬਿਰਤੀ ਵਿੱਚ ਚੁੰਝ ਚ ਖਟਿਆਈ ਏ, ਦੁੱਧ ਫਟ ਜਾਂਦਾ, ਦੁੱਧ ਲੈ ਲੈਂਦਾ, ਫੱਟੀਆਂ ਖਾ ਲੈਂਦਾ, ਪਾਣੀ ਛੱਡ ਦਿੰਦਾ, ਇਸੇ ਤਰ੍ਹਾਂ ਜਿਹੜਾ ਹੰਸ ਬਿਰਤੀ ਚ ਆ ਜੇ ਸੰਸਾਰ ਦੇ ਵਿੱਚ ਮਾਇਆ ਦੇ ਵਿੱਚ ਹੀ ਵਿਚਰਦਾ ਪਰ ਫਸਦਾ ਰਹੀ ਮਾਇਆ ਵਿੱਚ, ਉਸੇ ਮਾਇਆ ਚੋਂ ਰੱਬ ਨੂੰ ਲੱਭ ਲੈਂਦਾ। ਹੱਥ ਸਤਨਾਮ। ਦੋ ਮਿੰਟ ਪੜੋਗੇ ਜਿਹਨੇ ਲੱਭਿਆ। ਗੁਰਮੁਖ ਮਾਇਆ ਵਿੱਚ ਉਦਾਸੀ, ਗੁਰਮੁਖ ਮਾਇਆ ਵਿੱਚ ਉਦਾਸੀ, ਗੁਰਮੁਖ ਮਾਇਆ ਵਿੱਚ ਉਦਾਸੀ, ਸੱਜਣ ਧਰਤੀ ਤੇ ਇਹੋ ਜਿਹੇ ਮਿਲਣਗੇ ਜਿਹੜੇ ਸਵੇਰੇ 5 ਵਜੇ ਤੋਂ ਕਾਰੋਬਾਰ ਸ਼ੁਰੂ ਕਰ ਦਿੰਦੇ, ਰਾਤ 11-11 ਤੱਕ ਨਹੀਂ ਮੁੱਕਦਾ, ਉਹ ਉਸੇ ਮਾਇਆ ਚ ਫਸ ਗਏ। ਇਹੋ ਜਿਹੇ ਵੀ ਮਿਲਣਗੇ, 9-10 ਵਜੇ ਕੰਮ ਸ਼ੁਰੂ ਕੀਤਾ, 5 ਵਜੇ 4 ਵਜੇ ਸਮਾਪਤੀ, ਭਜਨ ਬੰਦਗੀ ਵੀ ਕਰਨੀ, ਕਿਰਤ ਵੀ ਇਸੇ ਮਾਇਆ ਵਿੱਚੋਂ, ਉਹ ਵੀ ਗੁਜ਼ਾਰਾ ਕਰਦਾ ਕਰ ਰਹੇ ਪਰ ਫਸੇ ਨਹੀਂ। ਆਖੋ ਸਤਨਾਮ। ਚਾਰ ਪਦਾਰਥ ਕਮਲ ਪ੍ਰਗਾਸ ਸਭ ਕੇ ਮਦ, ਜਿੰਨੇ ਬੈਠੇ ਬੈਠੇ ਆਉਣਾ, ਜਿਵੇਂ ਹੰਸ ਜਿਹੜਾ ਉਹ ਦੁੱਧ ਨੂੰ ਲੈ ਲੈਂਦਾ, ਪਾਣੀ ਛੱਡ ਦਿੰਦਾ, ਜਿੱਥੇ ਵੀ ਜਾਓਗੇ ਮਾਇਆ ਤੇ ਰੱਬ ਮਿਕਸ ਜੇ, ਮਿਕਸ ਜੇ, ਬੇਨਤੀ ਜੇ, ਲੱਭ ਲੈਣਾ, ਹੰਸ ਬਿਰਤੀ ਬਣਾਉਣਾ ਜ਼ਰੂਰ ਲੱਭੇਗਾ। ਅਗਿਲਵਾਲੀ ਪਿੰਡ ਮਹਾਂਪੁਰਸ਼ ਸੀ ਤੇ ਬਾਹਰ ਸੰਤਰਿਆਂ ਦੀ ਰੇਹੜੀ ਵਾਲਾ ਆਵਾਜ਼ ਪਿਆ ਦੇਵੇ ਸੰਗਤਰੇ ਸੰਗਤਰੇ ਮਹਾਂਪੁਰਸ਼ ਸੇਵਾਦਾਰ ਨੂੰ ਕਹਿੰਦੇ ਕੀ ਕਹਿੰਦਾ ਪਿਆ ਕਹਿੰਦਾ ਜੀ ਸੰਤਰੇ ਵਿੱਚ ਕਹਿੰਦੇ ਨਹੀਂ 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 ਗੌਰ ਨਾ ਸੁਣ ਸੰਗਤਰੇ ਸੰਗਤਰੇ ਕਹਿੰਦੇ ਨਹੀਂ ਗੌਰ ਨਾ ਸੁਣ ਕੀ ਕਹਿੰਦੇ ਸੰਗਤਰੇ ਵੇਚ ਰਿਹਾ ਕਹਿੰਦੇ ਨਹੀਂ ਇਹ ਕਹਿੰਦਾ ਪਿਆ ਸੰਗ ਤਰੇ ਜਿੰਨਾ ਸੰਗ ਕੀਤਾ ਉਹ ਤਰੇ ਹੱਕ ਸਤਨਾਮ ਆਵਾਜ਼ ਹੋਈ ਹੋਈ ਏ ਕਿਸੇ ਬੀਬੀ ਦਾ ਦਿਓਰ ਦਾ ਨਾਂ ਸੀ ਰਾਜਾ ਬਾਬੂ ਤੇ ਕਿਸੇ ਹੋਰ ਦਾ ਨਾਂ ਸੀ ਰਾਜਾ ਬਾਬੂ ਤੇ ਉਹ 8 ਵਜੇ ਸੁੱਤਾ ਉੱਠਾ ਸੈਰ ਕਰਨ ਜਾਣ ਡਿਆ ਤੁਰਿਆ ਜਾਂਦਾ ਸੜਕ ਤੇ ਉਹ ਬੀਬੀ ਦੇ ਦਿਓਰ ਦਾ ਨਾਂ ਸੀ ਉਹ ਆਵਾਜ਼ ਦਿੰਦੀ ਆਪਣੇ ਦਿਓਰ ਨੂੰ ਰਾਜਾ ਬਾਬੂ ਉੱਠੋ ਟਾਈਮ ਹੋ ਗਿਆ ਸਮਾਂ ਲੰਘਦਾ ਜਾ ਰਿਹਾ ਜੀਵਨ ਬੀਤਦਾ ਜਾ ਰਿਹਾ ਉੱਠੋ ਉਹ ਥੱਲੋਂ ਜਿਹੜਾ ਜਾ ਰਿਹਾ ਉਹ ਕਹਿੰਦਾ ਮੈਨੂੰ ਕਹਿ ਰਹੀ ਹੈ ਰਾਜਾ ਬਾਬੂ ਉੱਠੋ ਸਵੇਰ ਹੋ ਗਈ ਹੈ ਉੱਠੋ ਸਮਾਂ ਲੰਘਦਾ ਜਾ ਰਿਹਾ ਕਹਿੰਦੇ ਜਿਹੜਾ ਥੱਲੇ ਜਾ ਰਿਹਾ ਸੀ ਨਾ ਉਹਨੇ ਆਖਿਆ ਹੇ ਕੁਦਰਤ ਹੇ ਰੱਬ ਤੂੰ ਘੱਟ ਘੱਟ ਤੇ ਵਸਿਆ ਮੈਨੂੰ ਇੰਝ ਲੱਗਦਾ ਜਿਵੇਂ ਇਹਦੇ ਰੂਪ ਵਿੱਚ ਤੂੰ ਮੈਨੂੰ ਅਸਲੀ ਮਾਰਗ ਤੋਂ ਜਾਣੂ ਕਰਾ ਰਿਹਾ ਉੱਠ ਸਮਾਂ ਲੰਘਦਾ ਜਾ ਰਿਹਾ ਜੀਵਨ ਲੰਘਦਾ ਜਾ ਰਿਹਾ ਕਹਿੰਦੇ ਉਹ ਸਰੀਰ ਇਸ ਦੁਨੀਆਂ ਦੀ ਮਾਇਆ ਵਿੱਚੋਂ ਉਸ ਆਵਾਜ਼ ਨੂੰ ਆਪਣੇ ਲਈ ਸੁਣ ਲਿਆ ਹੱਕ ਸਤਨਾਮ ਆਪਣੇ ਲਈ ਸੁਣ ਲੱਭੇਗਾ ਕੋਈ ਵਿਹਲਾ ਸੀ ਨਾ ਮੁੰਡਾ ਕਿਸੇ ਆਖਿਆ ਨੌਕਰੀ ਕਰ ਲੈ ਜੀ ਕਿੰਨੇ ਵਜੇ ਜਾਣਾ ਬਈ ਸਵੇਰੇ 6 ਵਜੇ ਜਾਣਾ ਰਾਤੀ 9 ਵਜੇ ਕਹਿੰਦਾ ਨਹੀਂ ਕਰਨੀ ਕਿਉਂ ਤੂੰ ਤੇ ਭੁੱਖਾ ਕਹਿੰਦਾ ਠੀਕ ਹੈ ਭੁੱਖਾ ਕੰਮ ਉਹ ਕਰੂੰਗਾ ਕਿਰਤ ਵੀ ਰਵੇ ਪਰ ਰੱਬ ਦਾ ਸਿਮਰਨ ਨਹੀਂ ਨਾ ਟੁੱਟੇ ਇਹ ਹੈ ਕਿ ਇਸੇ ਮਾਇਆ ਚ ਵਿਚਰਦਿਆਂ ਰੱਬ ਨੂੰ ਲੱਭਣਾ ਆਖੋ ਸਤਨਾਮ ਕਿਉਂ ਰੱਬ ਤੇ ਮਾਇਆ ਮਿਕਸ ਹੋਈ ਪਈ ਰੱਬ ਨੇ ਆਪ ਤੇ ਆਪਣੀ ਮਾਇਆ ਨੂੰ ਆਪਣੇ ਨਾਲ ਮਿਕਸ ਕੀਤਾ ਕਿ ਜਿਹੜਾ ਗੁਰਮੁਖ ਹੋਏਗਾ ਹਰ ਕਾ ਬਿਲੋਵ ਨਾ ਬਿਲੋਵੋ ਮੇਰੇ ਭਾਈ ਸਹਿਜ ਬਿਲੋਵੋ ਜੈਸੇ ਤਤ ਨਾ ਜਾਈ ਰਿੜਕ ਕੇ ਲੱਭ ਲੇਗਾ ਸਤਨਾਮ ਅਨੇਕਾਂ ਜਗ੍ਹਾ ਤੇ ਜ਼ਿੰਦਗੀ ਦੇ ਵਿੱਚ ਵਿਚਰਦਿਆਂ ਅਰਦਾਸ ਕਰੇ ਹੋਏ ਅਵਸਥਾ ਮਿਲੇ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੇ ਮਦ ਸਗਲ ਤੇ ਉਦਾਸ ਅੰਦਰ ਕੋਈ ਕਲੇਸ਼ ਨਹੀਂ ਰਹਿੰਦਾ ਕਲਪਨਾ ਨਹੀਂ ਰਹਿੰਦੀ ਅਗਰ ਇਸ ਬਿਰਤੀ ਨੂੰ ਕੋਈ ਪਾ ਲਵੇ ਕੁਦਰਤ ਦੇ ਰੰਗਾਂ ਨੂੰ ਸਮਝ ਲਵੇ ਇਸ ਮਾਇਆ ਦੇ ਵਿੱਚ ਵਿਚਰਦਿਆਂ ਉਹ ਉਦਾਸੀ ਪਕੜ ਨਾ ਰਵੇ ਸੰਗਤ ਕਰਦਿਆਂ ਕਰਦਿਆਂ ਫਿਰ ਇੱਕ ਦਿਨ ਹੰਸ ਬਿਰਤੀ ਤੋਂ ਵੀ ਉੱਤੇ ਦੇਵ ਬਿਰਤੀ ਮਿਲਦੀ ਆਖੋ ਸਤਨਾਮ ਇੱਥੇ ਭੁਲੇਖਾ ਨਾ ਰਹਿ ਜੇ ਮੈਂ ਕੱਢਣਾ ਚਾਹੁੰਦਾ ਵੀ ਤੁਸੀਂ ਇਹ ਨਾ ਸਮਝੋ ਵੀ ਦੇਵਤੇ ਬੜੇ ਕਿਉਂਕਿ ਸਿੱਖ ਲਈ ਦੇਵ ਪਦਵੀ ਕੁਝ ਨਹੀਂ ਰੰਗਿਆ ਹੋਇਆ ਸਿੱਖ ਉਹ ਇਹ ਸਵਰਗਾਂ ਸਵਰਗਾਂ ਨੂੰ ਕੁਝ ਨਹੀਂ ਸਮਝਦਾ ਇਸ ਲਈ ਜਿਹੜਾ ਦੇਵ ਪਦਵੀ ਹੈ ਨਾ ਉਹ ਕੀ ਹੈ ਦੇਵਤਿਆਂ ਦੇ ਜਿਹੜੇ ਗੁਣ ਨੇ ਨਾ ਸਤ ਸੰਤੋਖ ਧੀਰਜ ਦਇਆ ਖਿਮਾ ਸੰਗਤ ਕਰਦਿਆਂ ਕਰਦਿਆਂ ਇਹ ਦੇਵ ਗੁਣ ਇੱਕ ਅਸੁਰ ਇੱਕ ਰਾਕਸ਼ਸ ਗੁਣ ਹੁੰਦੇ ਨੇ ਖਾਣਾ ਪੀਣਾ ਵਿਗਾੜਨਾ ਇੱਕ ਦੇਵ ਗੁਣ ਹੁੰਦੇ ਨੇ ਸੰਗਤ ਕਰਦਿਆਂ ਕਰਦਿਆਂ ਇੱਕ ਦਿਨ ਹੰਸ ਤੋਂ ਵੀ ਉੱਚੀ ਪਦਵੀ ਦੇਵ ਗੁਣਾਂ ਦੀ ਪ੍ਰਾਪਤੀ ਆਖੋ ਸਤਨਾਮ ਉਸ ਗੁਰਮੁਖ ਪਿਆਰੇ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਕਿਉਂ ਭਾਈ ਮਿਲਿਆ ਹੀ ਜਵਾਬ ਗੱਜ ਕੇ ਆਖੋ ਸਤਨਾਮ ਹੁਣ ਜਿੰਨੇ ਤੁਸੀਂ ਬੈਠੇ ਹੋ ਗੁਰੂ ਨਾਨਕ ਸਾਹਿਬ ਨੇ ਜਿਸ ਢੰਗ ਨਾਲ ਉਹਨੂੰ ਜਵਾਬ ਦਿੱਤਾ ਕਿ ਸੰਗਤ ਕੋਈ ਨਾ ਦਰਸ਼ਨ ਕਰੇ ਨਾ ਜਾਵੇ ਕਾਂ ਬਿਰਤੀ ਮਤਲਬ ਚਤੁਰ ਸਿਆਣਪ ਦੁੱਖ ਦੇ ਕੇ ਖੁਸ਼ ਹੋਣਾ ਕਰਦਿਆਂ ਕਰਦਿਆਂ ਬਗਲਾ ਬਿਰਤੀ ਬਣਦੀ ਫਿਰ ਹੰਸ ਬਿਰਤੀ ਫਿਰ ਦੇਵ ਬਿਰਤੀ ਜਿਤਨੇ ਮਾਈ ਭਾਈ ਬੈਠੇ ਹੋ ਮੇਰੀ ਵੀ ਅਰਦਾਸ ਕਰੋ ਆਪਣੀ ਵੀ ਕਰੋ ਕਿ ਸਤਿਗੁਰੂ ਮਹਾਰਾਜ ਸਾਨੂੰ ਸੰਗਤ ਦਾ ਕਿਲਾ ਬਖਸ਼ਣ ਆਖੋ ਸਤਨਾਮ ਸਾਡੇ ਬਹੁਤ ਕੀਰਤਨੀ ਬਾਬਾ ਜੀ ਦੀ ਮਿਹਰ ਨਾਲ ਸਾਡੇ ਕਹਿ ਦੀਦਾ ਬਾਬਾ ਜੀ ਦੇ ਹੀ ਬਣਾਏ ਹੋਏ ਸੰਗਤ ਨਹੀਂ ਕਰਦੇ ਹੋ ਉਹਨਾਂ ਨੂੰ ਪੁੱਛੀ ਵੀ ਆਇਆ ਕਰੋ ਸੰਗਤ ਕਰਿਆ ਕਰੋ ਕਹਿੰਦੇ ਅਸੀਂ ਤੇ ਬਣ ਕੇ ਕੀਰਤਨੀ ਆਖੋ ਸਤਨਾਮ ਬਾਬਾ ਜੀ ਕਹਿੰਦੇ ਸੀ ਵੱਡੇ ਤੋਂ ਵੱਡੇ ਅਹੁਦੇ ਤੇ ਵੀ ਅੰਦਰੋਂ ਉੱਚੇ ਪਹੁੰਚ ਜਾਵੇ ਪਰ ਸੰਗਤ ਜ਼ਰੂਰ ਕਰੇ ਬਹੁਤ ਕੁਝ ਲੱਭਦਾ ਅਸਲੀ ਤੇ ਉਦੋਂ ਤੇ ਸਵਾਦ ਆਉਂਦਾ ਜਦੋਂ ਬੰਦਾ ਉੱਤੇ ਟੱਪਦਾ ਮਾੜਾ ਜਾ ਕਿ ਕਿਤੇ ਨੁੱਕਰਦਾ ਜੇ ਰਸ ਲੈਂਦਾ ਕਿਸੇ ਨੁੱਕਰ ਦੀ ਜਗ੍ਹਾ ਮਿਲ ਜੇ ਆਪਣਾ ਸਵਾਦ ਲੈਂਦਾ ਆਤਮਕ ਰਸ ਲੈਂਦਾ ਜਦੋਂ ਉਹਦੀ ਵਾਰੀ ਆਉਂਦੀ ਤੇ ਅਸੀਂ ਪਿੱਛੇ ਰਹਿ ਜਾਂਦੇ ਹਾਂ ਹੱਕ ਸਤਨਾਮ
ਜਰਾ ਜੀ ਤੁਹਾਡੀ ਆਤਮਕ ਅਵਸਥਾ ਉੱਤੇ ਜਾਵੇ, ਹੋਰ ਜ਼ਿਆਦਾ ਸਤਸੰਗ ਕਰੋ, ਬਹੁਤ ਕੁਝ ਮਿਲੇਗਾ। ਉਸ ਵੇਲੇ ਕਿਤੇ ਚੀਜ਼ ਰੋਕ ਨਾ ਦੇਵੇ ਵੀ ਮੈਂ ਤਾਂ ਹੁਣ ਕੁਝ ਬਣ ਗਿਆ। ਸਤਨਾਮ ਨਹੀਂ, ਬਾਬਾ ਜੀ ਬਚਨ ਕਰਦੇ ਸੀ, ਬਾਬਾ ਜੀ ਕਹਿੰਦੇ ਸੀ ਮਾਂ ਕਈ ਤਰ੍ਹਾਂ ਦੀਆਂ ਚੀਜ਼ਾਂ ਖਾਂਦੀ ਖੇਚਲ ਕਰਦੀ ਏ, ਬੱਚੇ ਨੂੰ ਦੁੱਧ ਪਿਆਰ ਮਿਲਦਾ, ਸੰਗਤ ਵਿਚ ਆ ਕੇ ਤੇ ਐ ਤਿਆਰ ਦੁੱਧ ਕੰਨਾਂ ਨੂੰ ਮਿਲਦਾ। ਅੱਖ ਜੇ ਤੁਹਾਡੀ ਜਰਾ ਜੀ ਅਵਸਥਾ ਬਣੀ ਹੋਵੇ ਤੇ ਫਿਰ ਉਹ ਬੰਦਾ ਆਪਣੇ ਰਸ ਨੂੰ ਪ੍ਰਾਪਤ ਕਰਦਾ, ਜਿਹਨੂੰ ਆਖਿਆ ਕਬੀਰ ਸੰਤੋ ਮਾਖਣ ਖਾਇਆ। ਭਾਵ ਜਰਾ ਜੀ ਅਵਸਥਾ ਉੱਚੀ ਹੋਵੇ ਤੇ ਜ਼ਿਆਦਾ ਸਤਸੰਗ ਕਰੋ, ਫਿਰ ਤੇ ਕਿਸੇ ਨੁੱਕਰ ਦੀ ਵੀ ਜਗ੍ਹਾ ਮਿਲ ਜੇ, ਕਹੋਗੇ ਲੋ ਸ਼ੁਕਰ ਏ ਰਸ ਆ ਰਹੇ। ਆਖੋ ਸਤਨਾਮ, ਕਿਸੇ ਬੰਨੇ ਉੱਤੇ ਤੋਂ ਉੱਤੇ ਅਹੁਦੇ ਤੇ ਆ ਜਾਓ, ਪਰ ਸਤਸੰਗ ਨੀ ਪਿਆਗਣਾ, ਇੱਥੇ ਆ ਕੇ ਹੀ ਕਾਂ ਤੋਂ ਬਗਲਾ, ਬਗਲੇ ਤੋਂ ਹੰਸ, ਹੰਸ ਤੋਂ ਦੇਵ ਬਿਰਤੀ ਬਣਦੀ ਏ। ਸਾਧ ਸੰਗਤ ਬਿਨ ਭਾਗਾਂ ਸਤਸੰਗ ਨਾ ਲੱਭੇ ਤੇ ਬਿਨ ਸੰਗਤ ਮੈਲ ਭਰੀਜੇ ਜੀਓ। ਅਰਦਾਸ ਕਰਨੀ ਮੇਰੀ ਵੀ ਆਪਣੀ ਵੀ, ਸਾਨੂੰ ਸਤਸੰਗ ਦੀ ਪ੍ਰਾਪਤੀ ਹੋਵੇ। ਬਿਨ ਭਾਗਾਂ ਸਤਸੰਗ ਨਾ ਲੱਭੇ, ਬਿਨ ਸੰਗਤ ਮੈਂ ਭਰੀਜੇ ਜੀ। ਬਿਨ ਭਾਗਾਂ ਸਤਸੰਗ ਨਾ ਲੱਭੇ, ਸੰਗਤ ਮੈਲ ਭਰੀਜੇ ਜੀ। ਆਓ ਪੜੀਏ, ਬਿਨ ਭਾਗਾਂ ਸਤਸੰਗ ਨਾ ਲੱਭੇ, ਨਾ ਲੱਭੇ ਬਿਨ ਸੰਗਤ ਪਾ ਗਈ। ਪਰਮ ਚੋਟਾਂ ਖਾਵੇ ਬਿਨ ਭਾਗਾਂ ਸਤਸੰਗ ਨਾ ਲੱਭੇ, ਬਿਨ ਸੰਗਤ ਮੈਂ
ਸੰਗਤ ਮੈਂ।